महाराज कहने अपने आप ना कोई उत्तम बन सकता भी मैं बहुता उत्तम बन जावा, ना कोई बंदा अपने नीच बन सकता, उत्तम तो कोई नीच नहीं बन सकता, यह तो वो हुक्म विच ही नीच बनता। जे वाहेगुरु चाहे तो एकदम नीच बना दिता बंदे नू, वाहेगुरु चाहे तो एकदम उत्तम श्रेष्ठ बना दिता। वाल्मीकि जी कैसे कर्म करते करते एकदम भगत बन गए। भाई बीरी चंद जी कुछ होर ही करी फिरते सी, उन्हां नू भगत बना लिया, उन्हां नू अपना नाम जपा लिया। भाई अदली जी कोल भाई लखू जी आ गए, उन्हां नू भगत बना लिया। इस करके अकाल पुरख के हुक्म दे विच ही उत्तम तो नीच, नीच तो उत्तम दोवें कर्म हो जाते ने। अपने आप ना को मूर्ख ना को सियाणा वरता, सब कुछ तेरा भाणा, तेरे भाणे विच ही बंदा मूर्ख बन जाता, सियाणा बन जाता, उत्तम बन जाता, नीच बन जाता। यह सब तेरे हुक्म अनुसार हो रहे। जेरे इस हुक्म नू समझ लैंदे ने उन्हां नू महाराज कहिंदे नानक हुक्म है जे बुझा तां हो मैं कहे ना कोई। इस हुक्म नू जे आपां अपने मन च बसा लईए, आखण जोर चुप्पै ना जोर, जोर ना मंगण देण ना जोर, जे इन्हां पंगतियां नू अपने मन दे अंदर वसा लई, कदे लड़ाई झगड़ा नहीं हुंदा, कदे रौला नहीं पैंदा कोई। जदों पता पई बोलण च किसे दा जोर नहीं, मंगण विच किसे दा जोर नहीं, आ कर्म विच जोर नहीं, किसे दा जोर ही नहीं किसे कम विच, तां जाके किते उच्ची अवस्था बणदी ब्रह्म ज्ञान दी, तां किते जाके फिर जीव दे मन दी एकाग्रता हुंदी है। महाराज सच्चे पातशाह दी जोत अपने च कम करदी है। जद तक महाराज कहिंदे जब लग जोत काया मैं वरता, आपा पशु ना बुझै, लालच करै जीवन पद कारण लोचन कछु ना सूझै। अपने च जोत कर्म कर रही है। सतगुरु कहने जद तक तेरे अंदर जोत है ना, उदों तक जाप करी जा करी जा। जब जोत निकल गई फिर तो तेथों बोलिया भी नहीं जाना, फिर तो मूहरे जा तो राम नाम सत कर दे लोग ही बोलते जाते हैं। कलकत्ते जग सुधार गुरुद्वारे उत्ते खड़े असी देखते हो, उत्थे लागे सीगा जिहड़ा करंट नाल साड़दे इन्हां नू मुरदियां नू इलैक्ट्रिक भट्ठी जी, वह मुरदा उपरों दिखता चक के जो भजे जाते बोल हरी करते जाते अगे अगे। वह मुरदे का सिर ऐ हिलदा सीगा। बाबा करतार सिंह जी खालसा कहिंदे हुण भी ना ना करी जांदा देख लो, कहिंदे वह कहिंदे बोल हरी, वह कहिंदा ना 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 ना, मरदा वह मरन तो बाद भी कहिंदा हरी नहीं बोलना, राम नहीं बोलना, वाहेगुरू नहीं मैं कहना, मर के भी नहीं कहूंगा। सतगुरु महाराज कहिंदे वह ज्यौंदे तां कहो, मरन तो बाद तो पता नहीं अपने तो कहा जाना कि नहीं कहा जाना। ज्यौंदे आखो वाहे गुरु वाहे गुरु, 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 सतनाम वाहे गुरु, सतनाम वाहे गुरु, सतनाम वाहे गुरु, सतनाम वाहे गुरु, वाहे गुरु वाहे गुरु वाहे गुरु वाहे गुरु, ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਵਾਹਿਗੁਰੂ 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 ਸ੍ਰੀ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਕਹਿੰਦੇ ਜੋੜ ਤੋਂ ਭਾਵ ਮਿਲਾਪ ਹੈ। ਮਿਲਾਪ ਆਖਣ ਜੋਰ। ਹੁਣ ਜੇ ਆਖੀ ਜਾਈਏ ਕਿ ਮੈਨੂੰ ਰੱਬ ਮਿਲ ਗਿਆ ਜਾਂ ਮੈਨੂੰ ਮਿਲ ਜਾਵੇਗਾ, ਮੈਨੂੰ ਮਿਲ ਜਾਵੇ ਮੈਨੂੰ ਮਿਲ ਜਾਵੇ, ਜਾਂ ਕੋਈ ਕਹੇ ਮੈਨੂੰ ਰੱਬ ਮਿਲ ਗਿਆ ਹੈ ਮੈਨੂੰ ਪ੍ਰਤੱਖ ਹੋ ਗਿਆ ਹੈ, ਝੂਠ ਹੀ ਬੋਲੀ ਜਾਵੇ। ਜਾਂ ਆਖਣ ਨਾਲ ਤੇ ਪ੍ਰਮਾਤਮਾ ਅਕਾਲ ਪੁਰਖ ਨਾਲ ਮਿਲਾਪ ਨਹੀਂ ਨਾ ਹੋ ਸਕਦਾ, ਆਖਣ ਨਾਲ ਨਹੀਂ ਹੋ ਸਕਦਾ। ਜੇ ਕੋਈ ਕਹੇ 10 ਬੰਦਿਆਂ ਨੂੰ ਪੈਸੇ ਦੇ ਕੇ ਖੜੇ ਕਰ ਦਈਏ ਤਾਂ ਉਹ ਬੰਦੇ ਕਹਿਣ ਕਿ ਇਹ ਇਹਨਾਂ ਨੂੰ ਤਾਂ ਜੀ ਰੱਬ ਮਿਲ ਗਿਆ ਹੈ। ਹੁਣ ਬਈ ਤੇਰੇ ਆਖਣ ਨਾਲ ਜਾਂ 10 ਬੰਦਿਆਂ ਨੂੰ ਪੈਸੇ ਦੇ ਕੇ ਖੜਾ ਦਈਏ, 20 ਬੰਦੇ 100 ਬੰਦੇ ਵੀ ਇਹਨਾਂ ਨੂੰ ਰੱਬ ਮਿਲਿਆ ਹੋਇਆ ਜੀ, ਜਾਂ ਮੈਂ ਕਹਾਂ ਮੈਨੂੰ ਰੱਬ ਮਿਲਿਆ ਹੋਇਆ, ਮਹਾਰਾਜ ਕਹਿੰਦੇ ਇਉਂ ਆਖਣ ਨਾਲ ਤਾਂ ਨਹੀਂ ਰੱਬ ਮਿਲ ਜਾਂਦਾ, ਗੱਲੀ ਯੋਗ ਨਾ ਹੋਈ। ਕਿਉਂ ਗੱਲਾਂ ਨਾਲ ਮਿਲਾਪ ਨਹੀਂ ਹੁੰਦਾ। ਗੱਲੀ ਹਾਂ ਸੁਹਾਗਣ ਭੈਣੇ ਕੰਤ ਨਾ ਕਬਹੂੰ ਮੈਂ ਮਿਲਿਆ, ਇਸ ਕਰਕੇ ਕਹਿਣ ਨਾਲ ਨਹੀਂ ਹੁੰਦਾ, ਇਹ ਤਾਂ ਉਹਦੀ ਕਿਰਪਾ ਹੀ ਹੁੰਦੀ ਤਾਂਹੀਓਂ ਸਾਰਾ ਕੁਝ ਪ੍ਰਾਪਤ ਹੁੰਦਾ। ਇਸ ਕਰਕੇ ਜੇ ਕੋਈ ਕਹੇ ਮੈਂ ਮੋਨੀ ਬਣ ਕੇ ਬੈਠ ਜਾਵਾਂ, ਚੁੱਪ ਹੋ ਕੇ ਬੈਠ ਜਾਵਾਂ ਤੇ ਮੈਨੂੰ ਮਿਲਾਪ ਹੋ ਜਾਵੇਗਾ, ਚੁੱਪ ਹੈ ਨਹਿ ਜੋਰ। ਚੁੱਪ ਰਹਿਣ ਨਾਲ ਮਿਲਾਪ ਨਹੀਂ ਹੁੰਦਾ, ਜੋੜ ਮੇਲ ਬਣਦਾ ਨਹੀਂ। ਕੋਈ ਜਨ ਹਰਸਿਓਂ ਦੇਵੇ ਜੋੜ, ਇਹ ਤਾਂ ਕੋਈ ਜਨ ਹੀ ਮਿਲਾਵੇਗਾ, ਕੋਈ ਰੱਬ ਦਾ ਪਿਆਰਾ ਹੀ ਮਿਲਾਵੇਗਾ। ਚੁੱਪ ਰਹਿਣ ਨਾਲ ਕਿੰਨਾ ਕੁ ਦੇਰ ਚੁੱਪ ਰਹੇਗਾ ਤੇ ਫਿਰ ਕਿੰਨੀ ਕੁ ਦੇਰ? ਆ ਜਿਹੜੇ ਦਰਖਤ ਨੇ ਚੁੱਪ ਕਰਕੇ ਹੀ ਖੜੇ ਨੇ, ਇਹ ਠੀਕ ਹੈ ਕਿ ਗੱਲਾਂ ਕਰਦੇ ਨੇ ਆਪਸ ਵਿਚ, ਇਹਨਾਂ ਦੀ ਬੋਲੀ ਵੀ ਹੁੰਦੀ ਹੈ, ਸਾਇੰਸਦਾਨਾਂ ਨੇ ਵੀ ਇਹ ਸਿੱਧ ਕਰ ਲਿਆ ਹੁਣ ਵੀ ਦਰਖਤ ਗੱਲਾਂ ਕਰਦੇ ਨੇ, ਪਰ ਇਹ ਬੰਦਿਆਂ ਵਾਂਗੂ ਜ਼ਬਾਨ ਨਾਲ ਬੋਲ ਨਹੀਂ ਸਕਦੇ, ਉਹ ਇੱਕ ਦੂਜੇ ਚ ਆਵਾਜ਼ ਆਉਂਦੀ ਹੈ। ਸੋ ਮਹਾਰਾਜ ਕਹਿੰਦੇ ਨੇ ਉਹ ਚੁੱਪ ਰਹਿਣ ਨਾਲ, ਜੇ ਚੁੱਪੀ ਪੱਥਰ ਬੜੇ ਚੁੱਪ ਪਏ ਨੇ, ਦਰਖਤ ਬੜੇ ਨੇ, ਵੀ ਚੁੱਪ ਰਹਿਣ ਨਾਲ ਮਿਲਦਾ ਹੁੰਦਾ ਤਾਂ ਆਪਾਂ ਸਾਰੇ ਚੁੱਪ ਕਰ ਜਾਂਦੇ, ਫਿਰ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ ਆਪਾਂ ਨੂੰ, ਜਾਂ ਉਹਦੀ ਪ੍ਰਾਪਤੀ ਹੁੰਦੀ। ਜੋਰ ਨਾ ਮੰਗਣ। ਹੁਣ ਜੋਗੀ ਕਹਿੰਦੇ ਨੇ ਨਵਾਂ ਖੰਡ ਕੀ ਪ੍ਰਿਥਵੀ ਮੰਗੈ ਸੋ ਜੋਗੀ ਜੱਗ ਸਾਰਾ। ਜਿਹੜਾ 9 ਖੰਡਾਂ ਦੀ ਪ੍ਰਿਥਵੀ ਤੋਂ ਭਾਵ ਪੂਰੀ ਧਰਤੀ ਤੇ ਮੰਗਤਾ ਬਣ ਕੇ ਮੰਗੇ ਉਹਨੂੰ ਜੋਗੀ ਗਿਣਦੇ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਜੋਗ ਕਾਹਦਾ, ਇਹ ਤਾਂ ਮੰਗਤਾਪਣਾ ਹੋ ਗਿਆ ਤੁਹਾਡਾ। ਮੰਗਣ ਗਏ, ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ, ਇਹ ਕਾਹਦਾ ਜੋਗ ਹੈ? ਇਹਦੇ ਨਾਲ ਜੇ ਤੁਸੀਂ ਕਹੋ ਕਿ ਘਰ ਘਰ ਜਾ ਕੇ ਮੰਗੀਏ ਤਾਂ ਪਰਮੇਸ਼ਰ ਦਾ ਮਿਲਾਪ ਹੁੰਦਾ, ਤਾਂ ਜੋਗੀ ਬਣਦਾ ਅਸਲੀ। ਮੰਗਤੇ ਬਹੁਤ ਨੇ ਦੁਨੀਆਂ ਚ ਮੰਗਦੇ ਫਿਰਦੇ, ਫਿਰ ਤਾਂ ਉਨ੍ਹਾਂ ਨੂੰ ਰੱਬ ਪਹਿਲਾਂ ਮਿਲਣਾ ਚਾਹੀਦਾ। ਇਸ ਕਰਕੇ ਜਿਹੜਾ ਮੰਗਣਾ ਹੈ ਨਾ, ਮੰਗਣ ਦੇ ਨਾਲ ਜੋੜ ਤੋਂ ਭਾਵ ਮਿਲਾਪ ਨਹੀਂ ਹੁੰਦਾ, ਜੋੜ ਮੇਲਾ ਨਹੀਂ ਹੁੰਦਾ ਪਰਮੇਸ਼ਰ ਨਾਲ। ਮੰਗਤੇ ਬਹੁਤ ਫਿਰਦੇ ਨੇ ਸੰਸਾਰ ਦੇ ਅੰਦਰ, ਦੇਣ ਨਾ ਜੋਰ, ਤੇ ਜੇ ਕਈ ਕਹੇ ਮੈਂ ਦਾਨ ਦੇ ਕੇ ਪਰਮਾਤਮਾ ਨਾਲ ਜੋੜ ਕਰ ਲਵਾਂਗਾ, ਆਪਣਾ ਮਿਲਾਪ ਕਰ ਲਵਾਂਗਾ। ਦਾਨ ਦੇਣ ਨਾਲ ਪਰਮਾਤਮਾ ਨਾਲ ਜੋੜ ਨਹੀਂ ਹੋ ਸਕਦਾ, ਮਿਲਾਪ ਨਹੀਂ। ਇਹ ਤਾਂ ਕੋਈ ਜਨ ਹਰਸ਼ਨ ਦੇਵੇ ਜੋੜ, ਕੋਈ ਰੱਬ ਦਾ ਪਿਆਰਾ ਹੀ ਜੋੜ ਦੇਵੇ ਤਾਂ ਜੋੜ ਦੇਵੇ, ਪਰ ਦਾਨ ਦਿੱਤਾ, ਬੜਿਆਂ ਲੋਕਾਂ ਨੇ ਦਾਨ ਦਿੱਤਾ, ਭਾਵੇਂ ਸਾਰੀ ਧਰਤੀ ਦਾਨ ਕਰ ਦੋ, ਦਾਨ ਇੱਕ ਵੱਖਰੀ ਚੀਜ਼ ਹੈ, ਪਰਮਾਤਮਾ ਦਾ ਮਿਲਾਪ ਇੱਕ ਵੱਖਰੀ ਚੀਜ਼ ਹੈ। ਇਸ ਕਰਕੇ ਦਾਨ ਕਰਨ ਦੇ ਨਾਲ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ, ਭਾਵੇਂ ਜਿੰਨਾ ਮਰਜ਼ੀ ਕੋਈ ਰਾਜ ਦਾਨ ਕਰ ਦੇਣ। ਜੋਰ ਨਾ ਜੀਵਨ, ਜੇ ਕੋਈ ਕਹੇ ਕਿ ਮੈਂ ਜੀਵਨ ਤੋਂ ਭਾਵ ਲੰਬੀ ਉਮਰ ਜਿਉਂ ਲਵਾਂ ਤਾਂ ਮੈਨੂੰ ਸ਼ਾਇਦ ਰੱਬ ਮਿਲ ਜਾਵੇ, ਲੱਖ ਨਾਗਾਂ ਕਰੋੜ ਕਾਗਾਂ, ਲੱਖਾਂ ਸਾਲ ਉਮਰ ਹੈ ਨਾਗਾਂ ਦੀ ਤੇ ਕਰੋੜਾਂ ਸਾਲ ਕਾਵਾਂ ਦੀ ਉਮਰ ਹੈ, ਫਿਰ ਤਾਂ ਉਨ੍ਹਾਂ ਨੂੰ ਰੱਬ ਮਿਲੇ। ਬੜੇ ਬੜੇ ਯੋਗੀ ਆਪਣੀ ਉਮਰ ਵਧਾ ਕੇ 5-5 ਹਜ਼ਾਰ ਸਾਲ ਲੰਮੀ ਕਰ ਲੈਂਦੇ ਨੇ। ਇਉਂ ਜੇ ਲੰਮੀਆਂ ਉਮਰਾਂ ਕਰਨ ਨਾਲ ਪਰਮਾਤਮਾ ਮਿਲਦਾ ਹੋਵੇ ਤਾਂ ਫਿਰ ਲੰਮੀਆਂ ਉਮਰਾਂ ਸਭ ਤੋਂ ਜਿਹੜੇ ਜਾਨਵਰਾਂ ਦੀਆਂ ਜ਼ਿਆਦੇ ਉਨ੍ਹਾਂ ਨੂੰ ਮਿਲੇ। ਇਉਂ ਲੰਮੀਆਂ ਉਮਰਾਂ ਕਰਨ ਦੇ ਨਾਲ ਪਰਮਾਤਮਾ ਨਾਲ ਸਾਡਾ ਜੋੜ ਨਹੀਂ, ਇਸੇ ਦਾ ਹੀ ਭਾਵ ਗਿਆਨ ਹੈ। ਵੀ ਆਖਣ ਨਾਲ ਜੋਰ ਦਾ ਅਰਥ ਗਿਆਨ ਵੀ ਹੈ, ਗਿਆਨ ਪੈਦਾ ਆਖਣ ਨਾਲ ਨਹੀਂ ਹੁੰਦਾ, ਗੱਲਾਂ ਦੇ ਨਾਲ ਗਿਆਨ ਨਹੀਂ ਹੁੰਦਾ। ਜੇ ਕੋਈ ਆਖੇ ਗੱਲਾਂ ਦੇ ਨਾਲ ਮੈਨੂੰ ਬ੍ਰਹਮ ਗਿਆਨ ਹੋ ਗਿਆ, ਫਿਰ ਬ੍ਰਹਮ ਗਿਆਨ ਨਹੀਂ ਹੋ ਸਕਦਾ। ਚੁੱਪ ਰਹਿਣ ਨਾਲ ਗਿਆਨ ਨਹੀਂ ਹੋ ਸਕਦਾ, ਵੀ ਮੈਂ ਚੁੱਪ ਕਰਕੇ ਬੈਠਾ ਰਹਾਂ। ਇੱਥੇ ਗਿਆਨ ਅੰਤਰੀਵ ਗਿਆਨ ਦਾ ਹੈ, ਆਤਮਕ ਗਿਆਨ। ਚੁੱਪ ਰਹਿਣ ਨਾਲ ਆਤਮਕ ਗਿਆਨ ਨਹੀਂ ਹੁੰਦਾ, ਜਾਂ ਮੰਗਣ ਨਾਲ ਗਿਆਨ ਨਹੀਂ। ਥਾਂ ਥਾਂ ਜਿੰਨਾ ਮਰਜ਼ੀ ਤੁਸੀਂ ਮੰਗਦੇ ਫਿਰੋ, ਭਾਵੇਂ ਬ੍ਰਹਮ ਗਿਆਨੀਆਂ ਕੋਲ ਮੰਗਦੇ ਫਿਰੋ, ਜੀ ਮੈਨੂੰ ਆਤਮਕ ਗਿਆਨ ਬਖਸ਼ੋ, ਉਹ ਵੀ ਇਹੀ ਕਹਿੰਦੇ ਕੋਈ ਕਮਾਈ ਕੀਤੀ ਹੈ, ਬਿਨਾਂ ਕਮਾਈ ਤੋਂ ਕਿਵੇਂ ਤੈਨੂੰ ਗਿਆਨ ਹੋ ਸਕਦਾ ਹੈ। ਸੋ ਇਸ ਪ੍ਰਕਾਰ ਦੇਣ ਨਾ ਜੋਰ, ਕਹਿੰਦੇ ਨੇ ਦਾਨ ਦੇਣ ਨਾਲ ਜੇ ਕੋਈ ਕਹੇ ਹੁਣ ਮੈਨੂੰ ਬਸ ਅੱਜ ਬ੍ਰਹਮ ਗਿਆਨ ਹੋ ਜਾਣਾ ਕਿਉਂਕਿ ਮੈਂ ਅੱਜ 1,00,000 ਰੁਪਇਆ ਦਾਨ ਕੀਤਾ। ਭਗਤ ਕਬੀਰ ਜੀ ਕੋਲ ਜਿਵੇਂ ਕੋਈ ਰਾਜਾ ਸੀ ਉਥੋਂ ਦਾ, ਉਹ ਆ ਗਿਆ ਬੜੀਆਂ ਬੜੀਆਂ ਥਾਲੀਆਂ ਭਰ ਕੇ ਕਬੀਰ ਜੀ ਕੋਲ ਲਿਆ ਕੇ ਰੱਖਤੀਆਂ। ਕਹਿੰਦੇ ਇਹ ਕੀ ਹੈ? ਉਤੋਂ ਕੱਪੜਾ ਲਾ ਕੇ ਦਿਖਾਉਣਾ, ਇਹ ਹੀਰੇ ਹੈ, ਆਹ ਮੋਤੀ ਹੈ, ਸੋ ਇਹ ਚਾਂਦੀ ਸੋਨਾ ਹੈ, ਆਹ ਜਿਹੜੇ ਰਤਨ ਜਵਾਹਰ ਮਾਣਕ ਨੇ। ਕਬੀਰ ਜੀ ਕਹਿੰਦੇ ਇਹ ਕਿਉਂ ਲਿਆਏ ਮੇਰੇ ਪਾਸ? ਕਹਿੰਦੇ ਜੀ ਮੈਂ ਸੁਣਿਆ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਤੇ ਮੈਂ ਇਹ ਚਾਹੁੰਦਾ ਕਿ ਆਹ ਸਾਰਾ ਹੀਰਾ ਚਾਂਦੀ ਮੋਤੀ ਸੋਨਾ ਗਹਿਣੇ ਸਭ ਲੈ ਲਓ, ਮੈਨੂੰ ਪਰਮਾਤਮਾ ਨਾਲ ਮਿਲਾ ਦਿਓ। ਕਬੀਰ ਜੀ ਹੱਸ ਕੇ ਕਹਿੰਦੇ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਉਹ ਐਂ ਦੇਣ ਨਾਲ ਕਿਤੇ ਜੋਰ ਮਿਲਾਪ ਹੋ ਸਕਦਾ, ਕੋਈ ਗਿਆਨ ਹੋ ਸਕਦਾ ਬੰਦੇ ਨੂੰ? ਜਿਵੇਂ ਤੁਸੀਂ ਚੱਕੀ ਫਿਰਦੇ ਹੋ, ਐਂ ਤਾਂ ਫਿਰ ਜਿਹੜੇ ਰਾਜੇ ਕੋਲ ਜ਼ਿਆਦਾ ਹੀਰੇ ਮੋਤੀ ਨੇ ਉਹੀ ਰੱਬ ਨੂੰ ਮਿਲ ਸਕਦਾ। ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਕੇ ਪਰਮਾਤਮਾ ਮਿਲਦਾ, ਪਰਮਾਤਮਾ ਦੇ ਦਰਸ਼ਨ ਇਉਂ ਹੀ ਨਹੀਂ ਹੋ ਜਾਂਦੇ। ਇਸ ਕਰਕੇ ਜੇ ਲੰਬੀਆਂ ਉਮਰਾਂ ਵਾਲੇ, ਜਿਹੜੇ ਲੰਬੀਆਂ ਉਮਰਾਂ ਵਾਲੇ ਨੇ, ਉਹ ਕਹਿਣ ਮੈਨੂੰ ਗਿਆਨ ਹੋ ਗਿਆ, ਬ੍ਰਹਮ ਗਿਆਨ ਲੰਬੀ ਉਮਰ ਨਾਲ ਨਹੀਂ ਹੁੰਦਾ। ਜਦ 10ਵੇਂ ਪਾਤਸ਼ਾਹ ਨਾਗੇ ਦੀ ਸਰਾਏ ਗਏ, ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਦਾ ਅਵਤਾਰ ਹੋਇਆ, ਉੱਥੇ ਜਦ ਪਹੁੰਚੇ ਤਾਂ ਉੱਥੇ ਇੱਕ ਯੋਗੀ ਬੈਠਾ, ਬੜੀ ਲੰਬੀ ਉਮਰ ਆ ਉਹਦੀ। ਸੋ ਇਸ ਕਰਕੇ 5220 ਸਾਲ ਉਮਰ ਸੀ ਉਹਦੀ। ਤੇ ਯੋਗੀ ਦੇ ਚੇਲਿਆਂ ਨੇ ਜਦ ਜਾ ਕੇ ਮਹਾਰਾਜ ਦੇ ਦਰਸ਼ਨ ਕੀਤੇ, ਕਹਿੰਦੇ ਜੀ ਉਧਰ ਇੱਕ ਗੁਰੂ ਸਾਹਿਬ ਆਏ ਨੇ, ਨਾਲ ਫੌਜਾਂ ਨੇ। ਕਹਿੰਦਾ ਕਿੰਨੀ ਕੁ ਉਮਰ ਆ? ਕਹਿੰਦੇ 35 ਸਾਲ ਹੈ। ਦੇਖਣ ਮਾਤਰ ਹੱਸ ਕੇ ਕਹਿੰਦਾ ਇਹ ਨਿਆਣੇ ਕਿਤੇ ਗੁਰੂ ਬਣਦੇ ਹੁੰਦੇ ਨੇ? ਇਹ ਬੱਚਾ ਹੈ ਵਿਚਾਰਾ, ਹੋਣਾ ਕੋਈ ਰਾਜ ਘਰਾਣੇ ਦਾ ਪੁੱਤਰ, وہ پھر آ گئے واپس، پھر مہاراج کول بیٹھ گئے. ادھروں کدے سکھ جوگی کول ہو کے آئے سی، وہ بھی آ گئے. کہنے مہاراج ایک جوگی رہندا بڑی لمبی عمر ہے اودی. مہاراج کہنے ہاں 5220 سال عمر ہے اودی. وہ چیلیاں بڑا کرنٹ لگیا سن کے، بھی انہوں تو عمر دا بھی پتا. وہ جا کے اپنے گرو نو دسیا، کہنے جی وہ جڑے گرو صاحب نے جنہوں تسی کہنے ہو وہ بچہ ہے، وہ تو تہاڈی عمر بھی دسی جاندے نے 5220 سال. جوگی اٹھ کے ایک دم کھڑا ہو گیا، کہنے یہ تو کوئی پورن اوتار ہے. جا کے مہاراج کول کھڑا ہو گیا، جا کے متھا ٹیکیا. مہاراج سچے پاتشاہ کہنے آؤ جوگی جی. کہنے مہاراج اینی چھوٹی عمر تے اینا گیان. مہاراج سچے پاتشاہ کہنے کوئی عمر نال گیان ہوندا ہوندا بندے نوں؟ یوں تو پہاڑ ہے دھرتی ہے، انہوں دی عمر بڑی لمبی، تارے چندرما سورج سب نو گیان ہو جائے پھر تو لمبیاں عمران نال گیان نہیں ہوں. فرق اینا کہ میں شری ہیم کنڈ صاحب تے تپسوی فلانا فلانا، اور میں اپنا کھلڑا تیاگ تا، ہوں میں دوسرے اس اوتار چیا. تو وہی رکھی بیٹھا اپنا، تو بھی کھلڑا چھڑ دے، کھلڑا موہ چھڑ دے اپنے دا. کھلڑیا نال گیان نہیں ہوں، لمبی عمر نال گیان نہیں ہوں، گیان تاں گرو صاحب دی کرپا نال ہی ہوں. تاں مہارا سچے پاتشاہ کہندے نے جے کوئی کہے کہ میں پٹھا لٹکدا ہوں، میں آتم ہتیا کر لواں گا، مینوں رب توں مل نہ تاں مینوں گیان دے، نہیں تاں لگیا میں گولی مارن اپنے آپ نوں، اندر زہر کھا لواں گا، میں پٹھا لٹک کے مر جاواں گا، میں ندی چھال مار دیاں. مہاراج کہنے اوں جے مرن نال کتے پرماتما ملدا ہووے پھر تو لوگ روز آتم ہتیا کردے، پھر تو انہاں نوں رب مل جائے. کوئی گڈیاں تھلے مردے، کوئی زہر کھا کے مردے، کوئی کیویں مردے. اے مرن نال اپنے آپ آتم ہتیا کرن نال یا مرن نال گیان، پھر تو جیڑا بندہ مرے اسے نوں رب مل جائے. نہ تو گیان ہو سکدا، نہ جوڑ ملاپ ہو سکدا. جوڑ نہ راج مال منصور، جے کوئی کہے بھی میں پرماتما نال ملاپ کر لواں گا یا برہم گیان لے لواں گا راج دے بل دا صدقہ. بھگت نام دیو جی نو کہا اسی راجے نے کہ گو جیوندی کر دے نہیں تیری گردن بڑھ دیاں گے. مال ڈنگر ہاتھی گھوڑے راجیاں کول کنے نے، مال تن کنا ہے، راج دا بل ہے. مینوں رب نو ملا، مینوں کتھے دیکھاں تیرا رب کتھے ہے. راجا سیدھا ہی کہی جاندا نام دیو نو، لیا دیکھاں تیرا ہری کتھے ہے. وہ رام جی نو تو کہنا وہ کتھے ہے، دیکھاں لیا دیکھاں تیرا رب کتھے ہے، میری گو جیوں دی کر نہیں. مہاراج کہنے آؤں کتے جوڑ نال، کتے راج دے جوڑ نال، کتے پیسے دے جوڑ نال، ڈنگرا ہاتھیاں دے جوڑ نال، کتے رب دا گیان ہوندا جا ملاپ ہو سکدا. جہے بندے کو راج ہے، جہے بندے کو مال ہے، وہ صرف ہے من سور. وہ من کے سنکلپاں کا شور ہے، بس سنکلپ تے وکلپ. راجیاں نو نیند نہیں آتی، رات نو ٹیکے لا لا تو راجے سوندے. پرانے زمانے چی بوٹیاں ہوں سی، سنگھا دینی راجے نے سو جانا. اپنی نیند نہیں سو سکتا راجا، وہ تو من کا ہی رولا ہے. جے کوئی کہے کہ میں راج دے بل کر کے، مال دھن دے بل کر کے پرمیشر دا گیان پراپت کر لواں گا یا ملاپ کر لواں گا، یہ بھی نہیں ہو سکتا ہے. جوڑ نہ سرتی گیان وچار، جوڑ تو بھاو ملاپ یا گیان برہم گیان. جے کوئی کہے میں بیداں دی ایک لکھ سرتی کنٹھ کر لواں، پھر کی ہو جو کچھ بھی نہیں ہونا. جے کوئی کہے میں اوئی سرتی اپنی اپر چڑھا لینا بنا نام تو، جی جوگی چڑھاؤ دسم دوار نو سواس، پھر کی ہو جائے گا مہاراج؟ کوئی کچھ بھی نہیں ہونا. جے کوئی کہے کہ میں بہت مینوں گیان ہے، جنرل نالج بڑی ہے مینوں، پھر کی ہو جانا؟ یہ گیان تے جھوٹا گیان ہے تیرے پاس. ایوں تاں دنیا چ بڑے لوکاں نوں بڑا گیان ہے، پر برہم گیان تاں نہیں ہے، آتمک گیان تاں نہیں ہو سکتا. باہری گیان جنہ مرضی اکٹھا کر لو، ਲਾਇਬ੍ਰੇਰੀ ਦੀਆਂ ਪੂਰੀਆਂ ਕਿਤਾਬਾਂ ਪੜ੍ਹ ਦੋ, ਦੁਨੀਆਂ ਭਰ ਦੀਆਂ ਕਿਤਾਬਾਂ ਪੜ੍ਹ ਦੋ, ਪੜ੍ਹ ਪੜ੍ਹ ਗੱਡੀ ਲੱਦੀ ਆ, ਪੜ੍ਹ ਪੜ੍ਹ ਭਰੀ ਆ ਸਾਥ, ਪੜ੍ਹ ਪੜ੍ਹ ਬੇੜੀ ਪਾਈ ਆ, ਪੜ੍ਹ ਪੜ੍ਹ ਗੱਡੀ ਆ ਖਾਦ, ਪੜ੍ਹੀ ਆ ਜੇਤੇ ਬਰਸ ਬਰਸ, ਪੜ੍ਹੀ ਆ ਜੇਤੇ ਮਾਸ, ਪੜ੍ਹੀ ਆ ਜੇਤੀ ਆਰਜਾ, ਪੜ੍ਹੀ ਆ ਜੇਤੇ ਸਾਸ, ਨਾਨਕ ਲੇਖਾ ਇੱਕ ਗੱਲ ਹੋਰ ਹਉ ਮੈਂ ਚੱਖਣਾ ਚਾਹ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਪਵਿਆ ਤੇਤੋਂ ਲਵਿਆ, ਬਹੁ ਭੇਖ ਕੀ ਆ ਦੇਹੀ ਦੁੱਖ ਦੀ ਆ, ਸੋ ਵੇਜੀ ਆ ਆਪਣਾ ਕੀ ਆਨ ਨਾ ਖਾਇਆ, ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਮਹਾਰਾਜ ਕਹਿੰਦੇ ਇਹਦਾ ਫਾਇਦਾ ਕੀ ਹੈ, ਇਹੋ ਜਿਹੇ ਨਕਲੀ ਗਿਆਨ ਨੂੰ ਕਰਨਾ ਕੀ ਹੈ। ਵਿਚਾਰ ਜੇ ਕੋਈ ਕਹੇ ਮੈਂ ਬੜੀ ਡੂੰਘੀ ਵਿਚਾਰ ਕਰਦਾ ਹਾਂ, ਵਿਚਾਰ ਕਰਨ ਵਾਲੇ ਤਾਂ ਇੰਨੀ ਡੂੰਘੀ ਵਿਚਾਰ ਵਾਲੇ ਬੈਠੇ ਨੇ, ਐਸੇ ਐਸੇ ਵਿਦਾਂਤ ਦੇ ਮਾਹਰ ਬੈਠੇ ਨੇ, ਤੁਹਾਨੂੰ ਰੱਬ ਕੋਲ ਖੜਾ ਦਿਖਾ ਦੇਣੇ ਉਹ ਗੱਲਾਂ ਦੇ ਨਾਲ, ਪਰ ਇਉਂ ਰੱਬ ਮਿਲਦਾ ਕਿਤੇ? ਇਉਂ ਤਾਂ ਆਪਾਂ ਰੋਜ਼ ਹੀ ਕਥਾ ਚ ਰੱਬ ਨੂੰ ਇੱਕ ਵਾਰ ਹਾਜ਼ਰ ਕਰ ਲੈਂਦੇ ਹਾਂ, ਆਪਣੇ ਅੰਦਰ ਐਵੇਂ ਆਪਣੇ ਬਾਹਰ ਐਵੇਂ। ਮਹਾਰਾਜ ਕਹਿੰਦੇ ਇਉਂ ਵਿਚਾਰਾਂ ਦੇ ਨਾਲ, ਗਿਆਨ ਦੀਆਂ ਗੱਲਾਂ, ਧਿਆਨ ਦੇ ਧੋਖੇ, ਕਰਮਾਂ ਦੇ ਕੜਛਿਆਂ ਨਾਲ ਜੇ ਰੱਬ ਮਿਲਣ ਲੱਗ ਜੇ, ਫਿਰ ਤਾਂ ਹਰੇਕ ਵਿਦਵਾਨ ਰੱਬ ਨੂੰ ਮਿਲ ਲਵੇ, ਫਿਰ ਤਾਂ ਸੁਰਤੀਆਂ ਪੜ੍ਹ ਕੇ ਰੱਬ ਨੂੰ ਮਿਲ ਲਏ, ਸੁਰਤੀਆਂ ਜੋੜ ਕੇ ਮਿਲ ਲਏ। ਗਿਆਨ ਜਿਹੜਾ ਸ਼ਾਂਖ ਮੱਤ ਵਾਲਿਆਂ ਕੋਲ ਹੈ, ਵਿਚਾਰ ਜਿਹੜਾ ਵਿਸ਼ੇਖਕ ਮੱਤ ਵਾਲਿਆਂ ਕੋਲ, ਉਨ੍ਹਾਂ ਕੋਲ ਬੜੇ ਬੜੇ ਵਿਚਾਰ ਪਏ ਨੇ, ਦੂਜਿਆਂ ਮੱਤਾਂ ਕੋਲ ਇੰਨੇ ਵਿਚਾਰ ਨੇ ਕੋਈ ਅੰਤ ਹੀ ਨਹੀਂ ਉਨ੍ਹਾਂ ਦਾ। ਹਲੇ ਤਾਂ ਆਪਾਂ ਇੱਥੇ ਵਿਦਾਂਤ ਕਦੇ ਵੀ ਨਹੀਂ ਸ਼ੁਰੂ ਕੀਤਾ, ਵਿਦਾਂਤ ਕਦੇ ਸ਼ਾਮ ਦੀ ਕਥਾ ਚ ਆਵੇਗਾ, ਦਸਵੇਂ ਪਾਤਸ਼ਾਹ ਦੇ ਸਮੇਂ ਤੇ, ਜਾਂ ਦਸਵੇਂ ਪਾਤਸ਼ਾਹ ਪ੍ਰਸੰਗ ਆਇਆ ਨਾ, ਜੇ ਸੰਗਤ ਨੂੰ ਭਾਇਆ ਤਾਂ। ਕਈ ਵਾਰੀ ਸੰਗਤ ਇਹ ਵੀ ਕਹਿਣ ਲੱਗ ਜਾਂਦੀ ਉਹ ਵਿਦਾਂਤ ਵਿੱਚ, ਜੀ ਸਾਨੂੰ ਤਾਂ ਪਤਾ ਹੀ ਲੱਗਦਾ, ਸਾਨੂੰ ਤਾਂ ਸਾਖੀ ਹੀ ਠੀਕ ਨੇ, ਤੁਸੀਂ ਕਿਹੜਾ ਪਿੰਡ ਦੇ ਬੰਦੇ ਹੋ, ਤੁਹਾਨੂੰ ਸਾਖੀਆਂ ਸੁਣਾਉਣੀਆਂ, ਪੜ੍ਹੇ ਲਿਖੇ ਹੋ। ਜਦੋਂ ਸ਼ਾਮ ਦੀ ਉਹ ਕਥਾ ਕਰਾਂਗੇ, ਉਹ ਇੱਕ ਮਹੀਨਾ ਚੱਲੇਗੀ ਲਗਾਤਾਰ, ਉਦੋਂ ਵਿਦਾਂਤ ਆਵੇਗਾ। ਬਹੁਤ ਡੂੰਘਾ ਗਿਆਨ ਜਿਹਨੂੰ ਕਹਿੰਦੇ ਨੇ ਵਿਦਾਂਤ। ਪਹਿਲਾਂ ਗੁਰਦੁਆਰਾ ਮੋਤੀ ਬਾਗ ਵਿਖੇ ਉਹਦੀ ਕਥਾ ਕੀਤੀ, 18 ਕੈਸਟਾਂ ਬਣੀਆਂ ਸੀ 67 ਮਿੰਟ ਦੀਆਂ, ਹੁਣ ਵੀ ਹੈਗੀਆਂ ਨੇ। ਪਰ ਮੈਂ ਚਾਹੁੰਦਾ ਕਿ ਦੁਬਾਰਾ ਫੇਰ ਰਿਕਾਰਡਿੰਗ ਕੀਤੀ ਜਾਵੇ, ਕਿਉਂਕਿ ਪਹਿਲਾਂ ਜਿਹੜਾ ਗਿਆਨ ਸੀ ਉਹਦੇ ਨਾਲੋਂ ਹੁਣ ਬਹੁਤ ਵਾਧਾ ਹੋ ਜਾਂਦਾ ਬਾਅਦ ਚ ਹੌਲੀ ਹੌਲੀ। ਇਸ ਕਰਕੇ ਪਰ ਸਤਿਗੁਰੂ ਮਹਾਰਾਜ ਕਹਿੰਦੇ ਇਹ ਸੁਰਤੀ ਜੋੜਨ ਨਾਲ, ਇਹ ਗਿਆਨ ਦੀਆਂ ਗੱਲਾਂ ਨਾਲ, ਇਹ ਵਿਚਾਰਾਂ ਦੇ ਨਾਲ, ਨਾ ਤਾਂ ਆਪਣੇ ਅੰਦਰ ਆਤਮਕ ਗਿਆਨ ਪੈਦਾ ਹੋ ਸਕਦਾ, ਨਾ ਆਪਣਾ ਪਰਮੇਸ਼ਰ ਨਾਲ ਮਿਲਾਪ ਹੋ ਸਕਦਾ। ਜੋਰ ਨਾ ਜੁਗਤੀ ਛੋਟਾ ਸੰਸਾਰ, ਜੇ ਸੰਸਾਰ ਨੂੰ ਸਾਰੇ ਨੂੰ ਛੱਡ ਕੇ ਜੰਗਲਾਂ ਚ ਬੈਠ ਜਾਓ ਤੇ ਆਪਣੀਆਂ ਜੁਗਤੀਆਂ ਉਗਤੀਆਂ ਦਲੀਲਾਂ ਦਿਓ ਤੇ ਬੜੀਆਂ ਬੜੀਆਂ ਜੁਗਤੀਆਂ ਕਰੋ ਕਿ ਮੈਂ ਰੱਬ ਨੂੰ ਇਸ ਜੁਗਤੀ ਨਾਲ ਮਿਲ ਲਵਾਂਗਾ, ਮੈਂ ਇਸ ਜੁਗਤੀ ਨਾਲ ਮਿਲ ਲਵਾਂਗਾ। ਮਹਾਰਾਜ ਕਹਿੰਦੇ ਪਰਮਾਤਮਾ ਨੂੰ ਕਿਸੇ ਜੁਗਤੀ ਦੁਆਰਾ ਨਹੀਂ ਮਿਲਿਆ ਜਾ ਸਕਦਾ। ਜਿਹੜੀਆਂ ਜੁਗਤੀਆਂ ਬੰਦਾ ਕਰਦਾ ਸੰਸਾਰ ਨੂੰ ਛੱਡ ਛੱਡ ਕੇ, ਘਰੋਂ ਦੌੜ ਦੌੜ ਕੇ, ਕੋਈ ਮਿਲਾਪ ਨਹੀਂ, ਕੋਈ ਗਿਆਨ ਨਹੀਂ। ਜਿਸ ਹੱਥ ਜੋਰ ਕਰ ਵੇਖੈ ਸੋਏ, ਸੋ ਇਸ ਕਰਕੇ ਇਹ ਤਾਂ ਜਿਸ ਅਕਾਲ ਪੁਰਖ ਦੇ ਹੱਥ ਵਿੱਚ ਹੈ ਨਾ ਜੋਰ, ਉਹੀ ਕਰ ਸਕਦਾ ਸਾਰਾ ਕੁਛ। ਅਥਵਾ ਅੰਤਰੀ ਭਾਵਿਆਂ ਹੈ, ਜਿਸ ਹੱਥ ਜੋਰ ਕਰ ਵੇਖੈ ਸੋਏ, ਕਹਿ ਰਵਿਦਾਸ ਹੱਥ ਪੈ ਨੇਰਾ ਸਹਿਜੇ ਹੋਏ ਸੋਏ। ਇੱਥੇ ਹੱਥ ਦਾ ਭਾਵ ਅੰਤਿਸ਼ ਕਰਨ ਹੈ, ਜਿਹਦੇ ਹੱਥ ਦੇ ਵਿੱਚ ਭਾਵ, ਜਿਹਦੇ ਅੰਤਿਸ਼ ਕਰਨ ਦੇ ਵਿੱਚ, ਅੰਤਿਸ਼ ਕਰਨ ਰੂਪੀ ਹੱਥ ਦੇ ਵਿੱਚ ਕਰ ਕਰਕੇ ਜਿਹਨੇ ਦੇਖਿਆ ਹੈ ਨਾ, ਭਗਤੀ ਕੀਤੀ ਹੈ, ਵੇਖੈ ਸੋਏ, ਜਿਹਨੇ ਆਪਣੇ ਅੰਤਿਸ਼ ਕਰਨ ਦੇ ਵਿੱਚ ਭਗਤੀ ਕੀਤੀ ਹੈ, ਜਿਹਨੇ ਸ਼ੁਭ ਗੁਣਾਂ ਨੂੰ ਪੈਦਾ ਕੀਤਾ ਹੈ, ਉਹ ਇਸ ਮਿਲਾਪ ਨੂੰ ਕਰ ਸਕਦਾ, ਉਹਨੂੰ ਗਿਆਨ ਹੋ ਸਕਦਾ, ਉਹ ਪਰਮਾਤਮਾ ਦੇ ਦਰਸ਼ਨ ਕਰ ਸਕਦਾ। ਜਿਹੜਾ ਅੰਤਿਸ਼ ਕਰਨ ਰੂਪੀ ਹੱਥ ਦੇ ਵਿੱਚ ਕਰਕੇ ਵੇਖਦਾ ਹੈ, ਸ਼ਰਵਣ ਫਿਰ ਨਿਧਿਆਸਣ, ਕਮਾਈ ਕਰਦਾ, ਮੰਨਣ ਕਰਦਾ, ਉਹ ਅਕਾਲ ਪੁਰਖ ਦੇ ਦਰਸ਼ਨ ਕਰ ਸਕਦਾ। ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿੰਦੇ ਆਪਣੇ ਆਪ ਨਾ ਤਾਂ ਕੋਈ ਬੰਦਾ ਉੱਤਮ ਬਣ ਸਕਦਾ, ਨਾ ਨੀਚ ਬਣ ਸਕਦਾ, ਹੈ ਸਾਰਾ ਕੁਝ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ, ਸਭ ਵਾਹਿਗੁਰੂ ਨੇ ਬਣਾਏ ਨੇ। ਨਾ ਤਾਂ ਉੱਤਮ ਬੰਦੇ ਵੱਲ ਦੇਖ ਕੇ ਖਿਜੋ, ਵੇਖ ਇੰਨਾ ਉੱਤਮ ਕਿਉਂ ਬਣ ਗਿਆ, ਇੰਨਾ ਵੱਡਾ ਕਿਉਂ ਬਣ ਗਿਆ। ਉਹ ਕਹਿੰਦਾ ਭਾਈ ਮੈਂ ਕਿਹੜਾ ਆਪ ਬਣਿਆ, ਮੈਨੂੰ ਵਾਹਿਗੁਰੂ ਨੇ ਬਣਾਇਆ। ਨਾ ਨੀਚ ਬੰਦੇ ਵੱਲ ਦੇਖ ਕੇ ਕਦੇ ਹੱਸੋ, ਗਰੀਬ ਵੱਲ ਦੇਖ ਕੇ ਕਿਵੇਂ ਪਾਟੇ ਕੱਪੜੇ ਪਾਏ ਨੇ, ਕਿਵੇਂ ਛਿਲਕੇ ਚੱਕ ਚੱਕ ਖਾਈ ਜਾਂਦਾ, ਰੂੜੀਆਂ ਤੋਂ ਵਿਚਾਰੇ ਕਾਗਜ਼ ਚੁੱਕ ਚੁੱਕ ਖਾਂਦੇ ਨੇ, ਉਹਨਾਂ ਵੱਲ ਦੇਖ ਕੇ ਹੱਸਣਾ ਮੈਨੂੰ। ਉਹ ਕਹਿੰਦਾ ਭਾਈ ਮੈਂ ਕਿਹੜਾ ਨੀਚ ਆਪ ਬਣਿਆ, ਇਹ ਤਾਂ ਉਹਦੇ ਹੁਕਮ ਚ ਬਣ ਗਿਆ। ਇਹ ਦੋਨੋਂ ਨੀਚ ਤੇ ਉੱਤਮ ਉਹਦੇ ਹੁਕਮ ਵਿਚ ਹੀ ਆਪਾਂ। ਇਸ ਕਰਕੇ ਕਿਸੇ ਨਾਲ ਈਰਖਾ ਨਹੀਂ ਕਰਨੀ, ਵੱਡਾ ਜਾਣ ਕੇ ਛੋਟਾ ਜਾਣ ਕੇ ਮਖੌਲ ਨਹੀਂ ਕਰਨਾ। ਇਹ ਤਾਂ ਸਭ ਉਹਦਾ ਭਾਣਾ ਸੱਚੇ ਪਾਤਸ਼ਾਹ ਦਾ। ਪਤਾ ਨਹੀਂ ਕਿਹੜੇ ਵੇਲੇ ਨਦਰ ਪੱਠੀ ਜੇ ਕਰੇ, ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ। ਫਿਰ ਪਤਾ ਨਾ ਕਿਹੜੇ ਵੇਲੇ ਕਿੱਧਰ ਨੂੰ ਕਹਾਣੀ ਚਲੀ ਜਾਣੀ ਹੈ। ਇਸ ਕਰਕੇ ਮਖੌਲ ਨਹੀਂ ਕਰਨਾ ਕਿਸੇ ਨੂੰ। ਇਹ ਗੱਲ ਇੱਕ ਇਹ ਧਿਆਨ ਚ ਰੱਖਣੀ। ਗੱਲ ਖਾਸ ਗੱਲਾਂ ਹੁੰਦੀਆਂ ਕਈ, ਬਾਕੀ ਤੇ ਤੁਹਾਡੇ ਵਾਹਿਗੁਰੂ ਦੀ ਕਿਰਪਾ, ਬੁੱਧੀਆਂ ਬਹੁਤ ਨੇ, ਦਿਮਾਗ ਬੜੇ ਨੇ। ਮੈਂ ਤਾਂ ਆਪਣੀ ਮੋਟੀ ਜੀ ਬੁੱਧੀ ਅਨੁਸਾਰ ਤੁਹਾਨੂੰ ਰਾਏ ਦਿੰਦਾ, ਨਿੰਦਾ ਨਹੀਂ ਕਰਨੀ ਕਿਸੇ ਦੀ। ਇਹ ਗੱਲ ਕਈ ਵਾਰੀ ਪ੍ਰੈਕਟੀਕਲ ਤੌਰ ਤੇ ਤਜਰਬਿਆਂ ਚ ਸਾਹਮਣੇ ਆਉਂਦੀ ਹੈ। ਜਿਵੇਂ ਆਪਾਂ ਕਈ ਵਾਰੀ ਨਾ ਦੇਵੀ ਦੇਵਤਿਆਂ ਦੀ ਵੀ ਨਿੰਦਿਆ ਕਰ ਦਿੰਦੇ ਹਾਂ, ਆ ਕਈ ਵਾਰ ਆਪਾਂ ਕਈ ਚੀਜ਼ਾਂ ਨੂੰ ਗਾਲਾਂ ਵੀ ਕੱਢਦੇ ਹਾਂ, ਮਾੜੀਆਂ ਗੱਲਾਂ ਵੀ ਕਹਿ ਦਿੰਦੇ ਹਾਂ, ਉਹ ਫਲਾਨਾ ਤਾਂ ਇਹ ਆ, ਫਲਾਨਾ ਇਹ ਆ। ਇਸ ਗੱਲ ਵਿਚ ਵੀ ਨਹੀਂ ਨਿੰਦਾ ਕਰਨੀ। ਦੇਵੀ ਦੇਵਤਾ ਵੀ ਉਹਦੇ ਹੁਕਮ ਵਿਚ ਹੀ ਬਣੇ ਹੋਏ ਨੇ, ਚੰਦਰਮਾ ਤਾਰੇ ਸੂਰਜ ਗ੍ਰਹਿ ਵੀ ਉਹਦੇ ਹੁਕਮ ਵਿਚ ਹੀ ਬਣੇ, ਸੰਤ ਮਹਾਤਮਾ ਕੋਈ ਵੀ ਹੋਵੇ। ਕਈ ਲੋਕ ਸੰਤਾਂ ਦੀ ਨਿੰਦਾ ਕਰਦਾ, ਕੋਈ ਦੇਵਤਿਆਂ ਦੀ ਕਰਦਾ, ਕੋਈ ਕਿਸੇ ਇਕ ਦੂਜੇ ਨੂੰ ਵਿਰੋਧ ਹੋ ਕੇ ਨਿੰਦਾ ਹੋਈ ਜਾਂਦੀ ਆ, ਉਹਦੇ ਵਿਚ ਆਪਣਾ ਬਹੁਤ ਨੁਕਸਾਨ ਹੁੰਦਾ, ਖਾਸ ਕਰ ਜਿਨ੍ਹਾਂ ਨੇ ਭਗਤੀ ਕਰਨੀ ਹੋਵੇ। ਉਹ ਨਾਲੇ ਗੁਰਸਿੱਖ ਦੇ ਮੂੰਹ ਵਿਚ ਤਾਂ ਵਾਹਿਗੁਰੂ ਵਾਹਿਗੁਰੂ ਹੀ ਠੀਕ ਲੱਗਦਾ। ਗੁਰਸਿੱਖ ਦੇ ਮੂੰਹ ਵਿਚ ਤਾਂ ਕਿਸੇ ਦੀ ਵੀ ਨਿੰਦਾ ਚੰਗੀ ਲੱਗਦੀ ਹੀ ਨਹੀਂ। ਤਾਂ ਮਹਾਰਾਜ ਕਹਿੰਦੇ ਜਿੰਨਾ ਚਿਰ ਤੂੰ ਨਿੰਦਾ ਕਰਨੀ ਆ ਉਹਨੂੰ ਮਾੜਾ ਕਹਿਣਾ, ਫਲਾਨੇ ਨੂੰ ਕਿਸੇ ਨੂੰ ਵੀ ਮਾੜਾ ਕਹਿਣਾ ਤੁਸੀਂ, ਉਨਾ ਚਿਰ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਮੂਲ ਮੰਤਰ ਪੜਿਆ ਕਰੋ। ਮਾੜਾ ਨਹੀਂ ਕਹਿਣਾ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਮਹਾਰਾਜ ਜੀ ਕਹਿੰਦੇ ਨਾ ਭਾਈ ਮਾੜਾ ਬੋਲ ਨਹੀਂ ਬੋਲਣਾ, ਬੋਲਤ ਬੋਲਤ ਬੜਾ ਬੇਕਾਰਾ। ਇਸ ਕਰਕੇ ਇਹ ਚੀਜ਼ ਨੂੰ ਹਮੇਸ਼ਾ ਧਿਆਨ ਚ ਰੱਖਣਾ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਅੱਗੇ 34ਵੀਂ ਪੌੜੀ ਵਿਚ ਬਖਸ਼ਿਸ਼ ਕਰਦੇ ਆ। ਇਹ 35ਵੀਂ ਪੌੜੀ ਵਿਚ ਇਹਦਾ ਨਾਂ ਲਿਖਿਆ, ਪੌੜੀ ਦਾ ਧਰਮ ਖੰਡ ਕਾ ਇਹੋ ਧਰਮ। ਅੱਗੇ ਲਿਖਦੇ ਨੇ ਗਿਆਨ ਖੰਡ ਕਾ ਆਖੋ ਕਰਮ। ਅੱਗੇ ਉਹ 35ਵੀਂ ਪੌੜੀ ਇੱਥੋਂ ਸ਼ੁਰੂ ਹੁੰਦੀ, ਗਿਆਨ ਖੰਡ ਕਾ ਆਖੋ ਕਰਮ, ਧਰਮ ਖੰਡ ਕਾ ਇਹੋ ਧਰਮ। ਇਹ ਧਰਮ ਖੰਡ ਦਾ ਧਰਮ ਸੁਣ ਲਓ, ਇਹਨੂੰ ਸ਼ੁਰੂ ਕਰਦੇ ਨੇ ਇੱਥੋਂ ਕਿ ਰਾਤੀ ਰੁੱਤੀ ਥਿੱਤੀ ਵਾਰ ਤੋਂ ਹੈ 34ਵੀਂ ਪੌੜੀ। ਨਾਮ ਇਹਦਾ 35ਵੀਂ ਪੌੜੀ ਚ ਲਿਖਿਆ ਹੈ, ਪਰ ਇਸ ਜਿਹੜੀ ਸਾਰੀ ਪੌੜੀ ਹੈ ਇਹ ਸ਼ੁਰੂ ਕਿੱਥੋਂ ਹੁੰਦੀ, ਤਿਸ ਵਿਚ ਧਰਤੀ